ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨ ਚੱਲੈ ਭੋਰਾ ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨ ਚੱਲੈ ਭੋਰਾ ਠਾਕੁਰ ਤੁਝ ਬਿਨ ਆਹੇ ਨਾ ਮੋਰਾ ਮੋਹੇ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਹਿਓ ਤੁਮਰਾ ਧੋਰਾ ਰਹਾਉ ਬਲ 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 ਚਰਨ ਤੁਮਾਰੇ ਈਹਾਂ ਊਹਾਂ ਤੁਮਾਰਾ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਬਿਨਸਿਓ ਸਗਲ ਨਿਹੋਰਾ ਬਲ 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 ਚਰਨ ਤੁਮਾਰੇ ਈਹਾਂ ਊਹਾਂ ਤੁਮਾਰਾ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਬਿਨਸਿਓ ਸਗਲ ਨਿਹੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰ ਵਾਲੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਸਾਡੇ ਸਾਰਿਆਂ ਦੇ ਉੱਤੇ ਹੋਈ ਹੈ। ਸਤਿਗੁਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦਾ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਅੰਮ੍ਰਿਤ ਵੇਲੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪਣੇ ਤਖਤ ਦੇ ਉੱਪਰ ਬਿਰਾਜਮਾਨ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਪਾਵਨ ਹੁਕਮਨਾਮਾ ਸਾਹਿਬ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਉਸ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਨ ਦੇ ਲਈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਔਰ ਦੇਸ਼ ਵਿਦੇਸ਼ ਵਿਖੇ ਲਾਈਵ ਟੈਲੀਕਾਸਟ ਦੇ ਰਾਹੀਂ ਜਿੰਨੀਆਂ ਵੀ ਸੰਗਤਾਂ ਗੁਰੂ ਚਰਨਾਂ ਦੇ ਅੰਦਰ ਸੁਰਤ ਜੋੜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੀਆਂ ਹਨ, ਇਸ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੇ ਉੱਤੇ ਤਰੁੱਟ ਕੇ ਜੋ ਬਖਸ਼ਿਸ਼ ਕੀਤੀ ਹੈ, ਇਸ ਦੀ ਵਿਚਾਰ ਨੂੰ ਜਾਣੀਏ ਜੀ, ਮਨ ਬਿਰਤੀਆਂ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾਂ। ਮਾਤ ਪਿਤਾ ਭਾਈ ਸੁਤ ਬੰਦਪ, ਤਿਨ ਕਾ ਬਲ ਹੈ ਥੋਰਾ।
ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਜਰੀ ਰਾਗ ਦੇ ਅੰਦਰ ਇਹ ਜੋ ਪਾਵਨ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 499 ਅੰਗ ਦੇ ਉੱਪਰ ਸੁਭਾਏ ਮਾਨ ਹੈ, ਸੱਚੇ ਪਾਤਸ਼ਾਹ ਜੀ ਨੇ ਇਸ ਜੀਵਨ ਦੇ ਦੌਰਾਨ ਜੋ ਵਿਚਰਦਿਆਂ ਹੋਇਆਂ ਅਸੀਂ ਆਪਣੇ ਬਲ ਵੇਖਦੇ ਹਾਂ। ਬਲ ਤੋਂ ਭਾਵ ਇਹ ਹੈ ਜਿਨ੍ਹਾਂ ਚੀਜ਼ਾਂ ਦਾ ਸਾਨੂੰ ਤਾਣ ਹੁੰਦਾ ਹੈ, ਜਿਨ੍ਹਾਂ ਚੀਜ਼ਾਂ ਦਾ ਸਾਨੂੰ ਆਸਰਾ ਹੁੰਦਾ ਹੈ। ਮਹਾਰਾਜ ਜੀ ਨੇ ਉਹਨਾਂ ਦੇ ਬਾਰੇ ਸਾਨੂੰ ਗੱਲ ਆਖੀ ਹੈ ਔਰ ਨਾਲ ਸਾਡੇ ਉੱਤੇ ਇਹ ਵੀ ਬਖਸ਼ਿਸ਼ ਕੀਤੀ ਹੈ ਕਿ ਭਾਈ ਜਿਨ੍ਹਾਂ ਚੀਜ਼ਾਂ ਦਾ ਬਲ ਅਸੀਂ ਜੀਵਨ ਦੇ ਵਿੱਚ ਮੰਨਦੇ ਹਾਂ, ਅਸਲ ਦੇ ਵਿੱਚ ਇਹ ਬਲ ਥੋੜਾ ਹੈ, ਇਹ ਬਲ ਸਦੀਵੀ ਰਹਿਣ ਵਾਲਾ ਨਹੀਂ ਹੈ। ਇਹ ਸਮੇਂ ਦੇ ਨਾਲ ਬਲ ਬਦਲਦਾ ਹੈ, ਇਹ ਤਾਕਤ ਸਮੇਂ ਦੇ ਨਾਲ ਬਦਲਦੀ ਹੈ, ਚਾਹੇ ਉਹ ਮੁੱਖ ਤੌਰ ਦੇ ਉੱਤੇ ਸਾਡੇ ਸੰਬੰਧੀ ਹੋਣ, ਚਾਹੇ ਉਹ ਮੁੱਖ ਤੌਰ ਦੇ ਉੱਤੇ ਸਾਡੇ ਪਦਾਰਥ ਹੋਣ। ਇਹ ਕੁਝ ਵੀ ਹੋਵੇ, ਸਮਾਂ ਪਾ ਕੇ ਇਹਨਾਂ ਚੀਜ਼ਾਂ ਦਾ ਬਲ ਘਟਦਾ ਰਹਿੰਦਾ ਹੈ, ਤਾਕਤ ਘਟਦੀ ਰਹਿੰਦੀ ਹੈ। ਗੁਰੂ ਸਾਹਿਬ ਨੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਜੋ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ ਉਹ ਸਾਨੂੰ ਸਾਡੇ ਸਮਾਜ ਦੇ ਬਾਰੇ, ਸਾਡੇ ਰਿਸ਼ਤਿਆਂ ਦੇ ਬਾਰੇ ਇਹ ਗੱਲ ਬਖਸ਼ਿਸ਼ ਕੀਤੀ ਹੈ। ਪਾਤਸ਼ਾਹ ਕਿਰਪਾ ਕਰਦੇ ਨੇ, ਮਾਤ ਪਿਤਾ ਭਾਈ ਸੁਤ ਬੰਧਪ, ਤਿੰਨ ਕਾ ਬਲ ਹੈ ਥੋਰਾ। ਐ ਭਾਈ, ਚਾਹੇ ਉਹ ਸਾਨੂੰ ਜਨਮ ਦੇਣ ਵਾਲੀ ਸਾਡੀ ਮਾਤਾ ਹੈ, ਸਾਡਾ ਪਿਤਾ ਹੈ, ਸਾਡੇ ਘਰ ਦੇ ਵਿੱਚ ਸਾਡੇ ਨਾਲ ਵਸਣ ਵਾਲੇ ਰਹਿਣ ਵਾਲੇ ਸਾਡੇ ਭਰਾ ਨੇ, ਪਰਿਵਾਰਕ ਰਿਸ਼ਤਿਆਂ ਦੇ ਵਿੱਚ ਅੱਗੇ ਸਾਡੇ ਪੁੱਤਰ ਨੇ, ਸਾਡੇ ਰਿਸ਼ਤੇਦਾਰ ਨੇ। ਜਦੋਂ ਅਸੀਂ ਜੀਵਨ ਨੂੰ ਜੀਂਦੇ ਹਾਂ, ਇਹਨਾਂ ਨੂੰ ਅਸੀਂ ਮਿਲਦੇ ਹਾਂ, ਇਹਨਾਂ ਦੇ ਨਾਲ ਅਸੀਂ ਵਿਚਰਦੇ ਹਾਂ, ਪਰ ਇਹਨਾਂ ਦਾ ਸਾਡੇ ਜੀਵਨ ਦੇ ਵਿੱਚ ਆਸਰਾ, ਸਾਡੇ ਜੀਵਨ ਨੂੰ ਥੰਮਣ ਦਾ ਸਹਾਰਾ ਉਹ ਬਿਲਕੁਲ ਥੋੜਾ ਹੈ। ਹੁਣ ਥੋੜੇ ਦਾ ਭਾਵ ਇਹ ਹੈ ਕਿ ਆਸਰਾ ਹੈ ਤੇ ਜ਼ਰੂਰ, ਪਰ ਇਹਨੂੰ ਅੰਤਿਮ ਆਸਰਾ ਨਹੀਂ ਕਿਹਾ ਜਾ ਸਕਦਾ। ਥੋੜੇ ਦਾ ਭਾਵ ਇਹੀ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਅਸੀਂ ਪੂਰਾ ਨਹੀਂ ਕਹਿ ਸਕਦੇ। ਹਾਂ, ਇੱਕ ਤਰੀਕਾ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਰੱਖ ਦਿੱਤਾ ਵੀ ਇਹਨਾਂ ਦੇ ਉੱਤੇ ਕੁਝ ਸਮੇਂ ਦੇ ਲਈ ਅਸੀਂ ਜੀਵਨ ਨੂੰ ਜੀਂਦੇ ਹਾਂ, ਕੁਝ ਸਮੇਂ ਦੇ ਲਈ ਇਹਨਾਂ ਦੇ ਉੱਤੇ ਅਸੀਂ ਆਸ਼ਰਿਤ ਰਹਿੰਦੇ ਹਾਂ। ਜਿਸ ਵੇਲੇ ਮਾਤਾ ਜੀ ਦੇ ਬਾਰੇ ਭਾਈ ਗੁਰਦਾਸ ਸਾਹਿਬ ਨੇ ਸਾਨੂੰ ਬਚਨ ਆਖੇ ਨੇ ਤੇ ਉਹ ਮਾਤਾ ਦੇ ਉਪਕਾਰ ਦੇ ਬਾਰੇ ਇੱਕ ਗੱਲ ਆਖਦੇ ਨੇ, ਪੇਟ ਵਿੱਚ 10 ਮਾਹ ਰੱਖ ਪੀੜਾ ਖਾਏ ਜਣੇ ਪੁੱਤ ਪਿਆਰੇ। ਜਦੋਂ ਮਾਤਾ ਆਪਣੀ ਔਲਾਦ ਨੂੰ ਜਨਮ ਦਿੰਦੀ ਹੈ ਤੇ ਜਨਮ ਦੇਣ ਤੋਂ ਪਹਿਲਾਂ ਵੀ, ਜਨਮ ਦੇਣ ਦੇ ਵੇਲੇ ਵੀ, ਉਹ ਇੱਕ ਦਰਦ ਨੂੰ ਬਰਦਾਸ਼ਤ ਕਰਦੀ ਹੈ ਜਿਹਦੇ ਬਾਰੇ ਭਾਈ ਗੁਰਦਾਸ ਸਾਹਿਬ ਨੇ ਸਾਡੇ ਸਾਹਮਣੇ ਬਖਸ਼ਿਸ਼ ਕੀਤੀ ਹੈ। ਪਰ ਜਦੋਂ ਉਹ ਉਸ ਪੀੜ ਨੂੰ ਸਾਡੇ ਜਨਮ ਤੋਂ ਪਹਿਲਾਂ ਆਪਣੇ ਅੰਦਰ ਬਰਦਾਸ਼ਤ ਕਰਦੀ ਹੈ, ਜਨਮ ਦੇ ਵੇਲੇ ਵੀ ਪੀੜ ਬਰਦਾਸ਼ਤ ਕਰਦੀ ਹੈ, ਗੁਰੂ ਬਖਸ਼ਿਸ਼ ਕਰੇ, ਜਦੋਂ ਸਾਡਾ ਜਨਮ ਹੋ ਜਾਂਦਾ ਹੈ, ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਆ ਜਾਂਦੇ ਹਾਂ, ਉਸ ਵੇਲੇ ਸਾਨੂੰ ਕਿੰਨਾ ਵੀ ਦਰਦ ਹੋਵੇ, ਕਿੰਨੀ ਵੀ ਦਿੱਕਤ ਹੋਵੇ, ਕਿੰਨੀ ਵੀ ਮੁਸ਼ਕਿਲ ਹੋਵੇ, ਤੇ ਇਹਨੂੰ जे इस तरीके दे नाल समझ लईए भी हो सकता है कि साड़ी माता नूं साड़े दर्द दे विच नींद भी ना आवे। सुभाविक गल है परिवारां दे नाल जुड़े हुंदे हां, साड़े बच्चे दे दर्द दे विच माता नूं प्रशादे दी भुख लगे ते माता छके ना सिर्फ इस करके कि बच्चा बीमार है, उन्हूं भुख नहीं लगती उस वेले। माता सारी रात जागती रहिंदी है सिर्फ इस करके कि बच्चे नूं चंगी तरह नींद नहीं आ रही, चैन नहीं आ रहा। किन्ना कष्ट वो नाल बर्दाश्त करती है, पर फिर भी इस गल नूं समझना पवेगा जेड़ा कष्ट उस वेले बच्चा बर्दाश्त करता पिया है। माता सारी रात जागती हुई भी, भुखी रहिंदी हुई भी, माता उस कष्ट नूं अपने अंदर नहीं लवा सकती कि जेड़ा दर्द इनू हो रहा है वह दर्द मैनू भी होने लग पवे। जे होण लगदा होवे ते माता जरूर कर लवे। माता ने सारी रात बच्चे दे नाल जागदियां कढ़ी है। माता ने बच्चे ने कुछ नहीं छकिया, माता भी कुछ नहीं छकदी, पर जिन्ने कष्ट दे विच बच्चा है माता चाह के भी उस कष्ट तक अपने आप नूं नहीं ले जा सकी, क्योंकि उहदा उत्थों तक बल है ही नहीं है, उहदी ताकत उत्थों तक है ही नहीं है। जिथों तक उहदी ताकत सी उसने उस ताकत नूं वरत लिया, जिथों तक वह कुछ कर सकती सी उन्हें उस ताकत नूं वरत लिया, पर चाह के भी अपनी ताकत तो अगे नहीं जा सकी। जिन्हों गुरु साहब इत्थे कहिंदे ने कि भाई इन्हां दा बल थोड़ा है, जीवन दे विच संपूर्ण नहीं है, पूरा नहीं है। ते जदों महाराज ने साढ़े समय दे विच पिता दी गल बाणी दे अंदर कीती है ते उत्थे असी समाजिक तौर दे उत्ते ए वेखदे हां कि पिता दी जायदाद वह अगे उन्हां दे बच्चियां दे विच वंड दित्ती जांदी है। जो घर दे विच पिता दा है वह आउण वाली संतान नूं मिल जांदा है, पर इस नूं विचारवान कहिंदे हुंदे ने माता पिता शरीर दे सकदे ने अकाल पुरख वाहिगुरू दी बख्शिश दे नाल, पर बंदे नूं अपनी सोच नहीं दे सकदे। माता पिता दे जरिए इस संसार दे विच असीं आउंदे हां, पर माता पिता सानू अपनी सोच नहीं दे सकदे। महाराज कहिंदे हुंदे ने मेरा प्रभ साचा इक खेल रचाया, कोई ना किसी ही जिहा उपाया। जे पिता अपनी जायदाद दे सकदा है ते पिता इस गल नूं भी कह सकदा है भाई कि जिदां दा मैं सोचना है तू भी इदां दा सोचिया कर। चंगे भले मापिआं दे घर दे विच किसे वेले पुत्तर इदां दे पैदा हो जांदे ने, दुनिया इस गल नूं आखदी है भाई ये अपने पिता वर्गे कर्म नहीं करदा, ते गुरु दी बख्शिश दूसरे पासे इहदे तों उल्ट भी हो जांदी है। माता पिता दे किवें दे भी कम होण, अगे औलाद उन्हां दे नाम नूं बना देती है। पिता जायदाद दे सकदा है, पिता अपनियां चीजां अगली पीढ़ी नूं दे सकदा है, पर महाराज गुरु अर्जन साहिब कहिंदे ऐ जीव ध्यान दे नाल वेख, इस बल तो अगे तेरा पिता भी नहीं जा सकता। जिन्ना बल उहदे कोल है, जिन्ना वित इहदे कोल है, उन्ना उह साडे लई वरतेगा, उन्ना उह साडे लई करेगा। पर पातशाह ने नाल इस गल नूं आख्या भाई इन्हां दा बल थोड़ा है, इन्हां दा बल पूरा नहीं है। गुरु अर्जन साहिब सच्चे पातशाह जी दे बचन ही असीं हर रोज सोदर रहराज साहिब दे विच पढ़दे हां, जिथे महाराज जी ने साडे सामने ये बचन सानू समझाए ने। जनन पिता लोक सुत बनिता, कोई ना किसकी धरिया, सिर सिर रिजक संभाहे, ठाकुर काहे मन भउ करिया। भाई जिन्ना जिन्ना किसे दा बल उस बल नूं वरतदे ने, पर गुरु साहिब ये बचन करदे ने चाहे वह साड़ी माता है, चाहे वह साड़ा पिता है, साड़े भरा ने, साड़े रिश्तेदार ने, इन्हां दा बल जीव दे लई, जीव दे आत्मक जीवन दे लई, जीव दे परलोक सवारन दे लई, ਬਿਲਕੁਲ ਥੋੜਾ ਹੈ, ਨਿਗੁਣਾ ਹੈ। ਇਸ ਸੰਸਾਰ ਦੇ ਵਿੱਚ ਵਿਚਰਦੇ ਹੋਏ ਹੀ ਉਹ ਕੁਝ ਚੀਜ਼ਾਂ ਦੇ ਲਈ ਸਾਡੀ ਮਦਦ ਕਰ ਸਕਦੇ ਨੇ, ਇਸ ਸੰਸਾਰ ਦੇ ਵਿੱਚ ਵਿਚਰਦਿਆਂ ਵੀ ਸਾਰੀਆਂ ਚੀਜ਼ਾਂ ਦੇ ਲਈ ਸਾਡੀ ਕੋਈ ਮਦਦ ਨਹੀਂ ਕਰ ਸਕਦੇ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਭਾਈ ਮਾਤ ਪਿਤਾ ਭਾਈ ਸੁਤ ਬੰਧਪ ਤਿਨਕਾ ਬਲ ਹੈ, ਥੋੜਾ ਇਹਨਾਂ ਦਾ ਬਲ ਇਸ ਸੰਸਾਰ ਦੇ ਵਿੱਚ ਥੋੜਾ ਹੈ।
ਅਨਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨਾ ਚੱਲੈ ਭੋਰਾ।
ਮਾਤਾ ਪਿਤਾ ਸੰਬੰਧੀ ਇਹਨਾਂ ਦੇ ਬਾਰੇ ਸਾਨੂੰ ਦੱਸਣ ਤੋਂ ਬਾਅਦ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਡੇ ਉੱਪਰ ਜੋ ਅਗਲਾ ਉਪਕਾਰ ਕੀਤਾ ਹੈ, ਫਿਰ ਬੰਦਾ ਆਪਣਾ ਬਲ ਦੱਸਦਾ ਹੈ, ਮੇਰਾ ਬਲ ਹੈ ਮੇਰੇ ਕੋਲ ਪਈਆਂ ਹੋਈਆਂ ਚੀਜ਼ਾਂ। ਬੰਦਾ ਆਪਣੇ ਬਾਰੇ ਜਦੋਂ ਕਿਸੇ ਦੂਸਰੇ ਨੂੰ ਜਾਣਕਾਰੀ ਦਿੰਦਾ ਹੈ ਤੇ ਉਹ ਸੁਭਾਵਕ ਤੌਰ ਦੇ ਉੱਤੇ ਪਹਿਲਾਂ ਇਹ ਦੱਸੇਗਾ ਆਹ ਮੇਰਾ ਨਾਮ ਹੈ, ਫਿਰ ਉਹ ਦੱਸੇਗਾ ਜੀ ਆਹ ਮੇਰੇ ਕੋਲ ਚੀਜ਼ਾਂ ਨੇ, ਆਪਣੀਆਂ ਚੀਜ਼ਾਂ ਦੇ ਬਾਰੇ ਦੱਸਣ ਦੀ ਗੱਲ ਕਰੇਗਾ। ਗੁਰੂ ਸਾਹਿਬ ਨੇ ਇਹੀ ਆਖਿਆ। ਮਰਦ ਕਹਿੰਦੇ ਨੇ ਜਿੰਨਾ ਕੁਝ ਬੰਦਾ ਆਪਣੇ ਰਿਸ਼ਤੇਦਾਰਾਂ ਤੋਂ ਬਾਅਦ ਪਦਾਰਥ ਦੇ ਵੱਲ ਆਉਂਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਅਨੇਕ ਰੰਗ ਮਾਇਆ ਕੇ ਪੇਖੇ, ਪੇਖੇ ਦਾ ਮਤਲਬ ਹੈ ਵੇਖ ਲਏ ਨੇ, ਮਾਇਆ ਦੇ ਅਨੇਕਾਂ ਰੰਗ ਅਸੀਂ ਵੇਖ ਲਏ ਨੇ, ਕਿਛ ਸਾਥ ਨਾ ਚੱਲੈ ਭੋਰਾ। ਭੋਰਾ ਕਵੀ ਇਹ ਚੀਜ਼ਾਂ ਨਾਲ ਨਹੀਂ ਚੱਲਦੀਆਂ। ਮਾਇਆ ਦੇ ਰੰਗਾਂ ਦੇ ਬਾਰੇ ਜਦੋਂ ਅਸੀਂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਦਰਸ਼ਨ ਕਰਾਂਗੇ ਤੇ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਦੇ ਵਿੱਚ ਇਹ ਦਾਤ ਪਾਈ। ਮਹਾਰਾਜ ਕਹਿੰਦੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਕਦੀ ਤੇ ਘਰ ਵੀ ਬੰਦੇ ਲਈ ਉਹਦੀ ਮਾਇਆ ਹੋ ਸਕਦਾ ਹੈ। ਜਿੰਨਾ ਮਰਜ਼ੀ ਕੀਮਤੀ ਹੋਵੇ, ਜਿੰਨਾ ਮਰਜ਼ੀ ਸੋਹਣਾ ਹੋਵੇ, ਪਰ ਇਹ ਵਾਹਿਗੁਰੂ ਜੇ ਇਹ ਘਰ ਦੇ ਵਿੱਚ ਮੈਂ ਰਹਿ ਕੇ ਤੈਨੂੰ ਭੁੱਲ ਗਿਆ ਤੇ ਮੇਰੇ ਲਈ ਘਰ ਵੀ ਮਾਇਆ ਹੋ ਜਾਣਾ। ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਅਸੀਂ ਪਹਿਲਾਂ ਹੀ ਸ਼ਬਦ ਦਾ ਦਰਸ਼ਨ ਕਰਦੇ ਹਾਂ ਤੇ ਪਾਤਸ਼ਾਹ ਕਹਿੰਦੇ ਨੇ ਮੋਤੀ ਤਾਂ ਮੰਦਰ ਉਸ ਰਹਿ ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵੀਸਰੈ ਤੇਰਾ ਚੇਤਨਾ ਆਵੇ ਨਾਉ। ਘਰ ਮਾਇਆ ਬਣ ਗਿਆ ਤੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਇਹ ਜਿਹੜੀ ਮਾਇਆ ਹੈ ਇਹਨੂੰ ਆਪਣੇ ਜੀਵਨ ਦੇ ਵਿੱਚ ਪੜਚੋਲ ਕੇ ਵੇਖਿਓ ਵੀ ਇਹ ਕਿੰਨਾ ਕੁ ਸਮਾਂ ਨਾਲ ਤੁਰੀ ਸਾਡੇ। ਤੇ ਮਹਾਰਾਜ ਬਚਨ ਕਰਦੇ ਨੇ ਹੈਵਰ ਗੈਵਰ ਰੱਥ ਸੰਬਾਹੇ ਗਹੁ ਕਰ ਕੀਨੇ ਮੇਰੇ, ਜਬ ਤੇ ਹੋਈ ਲਾਮੀ ਧਾਈ ਚੱਲੈ ਨਾਹੀ ਇੱਕ ਪੈਰੇ। ਪਾਤਸ਼ਾਹ ਕਹਿੰਦੇ ਨੇ ਭਾਈ ਸਾਰੀ ਜ਼ਿੰਦਗੀ ਬੰਦਾ ਆਪਣੇ ਹਾਥੀ, ਔਰ ਹਾਥੀ ਵੀ ਉਹ ਜਿਹੜੇ ਸ੍ਰੇਸ਼ਟ ਕਿਸਮ ਦੇ ਨੇ, ਚੰਗੇ ਨੇ ਜਿਹੜੇ, ਮਾੜੀਆਂ ਮੋਟੀਆਂ ਚੀਜ਼ਾਂ ਕੌਣ ਇਕੱਠਾ ਕਰਦਾ ਹੈ ਇਸ ਸੰਸਾਰ ਦੇ ਵਿੱਚ। ਹਰ ਕਿਸੇ ਦੀ ਇਹੀ ਪਹੁੰਚ ਹੈ ਮੇਰੇ ਕੋਲ ਚੰਗੇ ਤੋਂ ਚੰਗਾ ਹੋਵੇ, ਮੇਰੇ ਕੋਲ ਵਧੀਆ ਤੋਂ ਵਧੀਆ ਹੋਵੇ। ਹਰ ਕੋਈ ਇਸ ਭਾਵੇਂ ਉਹ ਦੁਨੀਆਂ ਨੂੰ ਦਿਖਾਉਣ ਦੀ ਖਾਤਰ ਕਰਦਾ ਹੋਵੇ ਜਾਂ ਆਪਣੇ ਜੀਵਨ ਦੇ ਲਈ ਵੀ ਕਰਦਾ ਹੋਵੇ, ਮਾੜਾ ਕੋਈ ਨਹੀਂ ਇਕੱਠਾ ਕਰਦਾ, ਹਰ ਕੋਈ ਚੰਗੀਆਂ ਨੂੰ ਹੀ ਇਕੱਠਾ ਕਰਨ ਦੇ ਲਈ ਫਿਰਦਾ ਹੈ। ਸ੍ਰੇਸ਼ਟ ਹਾਥੀ ਸ੍ਰੇਸ਼ਟ ਘੋੜੇ ਚੰਗੀਆਂ ਚੀਜ਼ਾਂ ਆਪਣੇ ਜੀਵਨ ਦੇ ਵਿੱਚ ਇਕੱਠੀਆਂ ਕੀਤੀਆਂ ਤੇ ਜਦੋਂ ਕਿਸੇ ਨੂੰ ਮਿਲਿਆ ਹਰ ਇੱਕ ਨੂੰ ਇਹੀ ਆਖਦਾ ਰਿਹਾ ਭਾਈ ਆ ਮੇਰਾ ਹੈ, ਭਾਈ ਆ ਮੇਰਾ ਹੈ। ਹੈਵਰ ਗੈਵਰ ਰੱਥ ਸੰਬਾਹੇ ਇਕੱਤਰ ਕਰ ਲੇ, ਇਕੱਠੇ ਕਰ ਲੇ, ਗਹੁ ਕਰ ਕੀਨੇ ਮੇਰੇ, ਹੱਥ ਦੇ ਵਿੱਚ ਫੜਨ ਦੀ ਤਾਕਤ ਰੱਖਦਾ ਹੈ ਆਹ ਚੀਜ਼ ਮੇਰੀ ਹੈ, ਆਹ ਚੀਜ਼ ਮੇਰੀ ਹੈ। ਤੇ ਪਾਤਸ਼ਾਹ ਕਹਿੰਦੇ ਜਬ ਤੇ ਹੋਈ ਲਾਮੀ ਧਾਈ, ਜਦੋਂ ਲੰਮਾ ਪੈਂਡਾ ਤੁਰਨਾ ਪੈ ਗਿਆ ਇਸ ਸੰਸਾਰ ਦੇ ਵਿੱਚੋਂ, ਲੰਮਾ ਪੈਂਡਾ ਜਿਹਦੇ ਵਿੱਚ ਮੁੜ ਕੇ ਆਉਣ ਦੀ ਆਸ ਨਹੀਂ ਸੀ, ਜਬ ਤੇ ਹੋਈ ਲਾਮੀ ਧਾਈ ਚੱਲੈ ਨਾਹੀਂ ਇੱਕ ਪੈਰੇ। ਉਸੇ ਦਰਬਾਰ ਦੇ ਵਿੱਚ ਹਾਥੀ ਵੀ ਵੱਜੇ ਰਹਿ ਗਏ, ਉਸੇ ਦਰਬਾਰ ਦੇ ਵਿੱਚ ਘੋੜੇ ਵੀ ਵੱਜੇ ਰਹਿ ਗਏ, ਉਸੇ ਦਰਬਾਰ ਦੇ ਵਿੱਚ ਜਾਇਦਾਦ ਦੇ ਪਟੇ ਵੀ ਲਿਖੇ ਰਹਿ ਗਏ। ਤੇ ਪਾਤਸ਼ਾਹ ਕਹਿੰਦੇ ਇਹ ਤੇ ਇੱਕ ਪੈਰ ਵੀ ਨਾਲ ਨਹੀਂ ਤੁਰੇ, ਬੰਦਾ ਇਕੱਲਾ ਹੀ ਗਾਂ ਤੁਰ ਪਿਆ। ਅਨੇਕ ਰੰਗ ਮਾਇਆ ਕੇ ਪੇਖੇ ਮੈਂ ਵੇਖ ਲਏ ਨੇ, ਇਹਨੂੰ ਆਪਣੇ ਅਨੁਭਵ ਦੇ ਵਿੱਚ ਜਦੋਂ ਤੱਕ ਅਸੀਂ ਨਹੀਂ ਸਮਝਦੇ ਗੁਰੂ ਪਿਆਰ ਵਾਲਿਓ, ਉਦੋਂ ਤੱਕ ਸਾਡੇ ਅੰਦਰੋਂ ਪਦਾਰਥਾਂ ਦੀ ਜਿਹੜੀ ਖਿੱਚ ਹੈ, ਜਿਨ੍ਹਾਂ ਦੇ ਉੱਤੇ ਬੰਦਾ ਮਾਣ ਕਰਦਾ ਰਹਿੰਦਾ ਹੈ, ਜਿਨ੍ਹਾਂ ਦੇ ਉੱਤੇ ਬੰਦਾ ਬਲ ਰੱਖਦਾ ਹੈ, ਉਹਨਾਂ ਦੀ ਅਸਲੀਅਤ ਦੀ ਸਮਝ ਹੀ ਨਹੀਂ ਸਾਡੇ ਸਾਹਮਣੇ ਆਉਂਦੀ। ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਜਦੋਂ ਅਸੀਂ ਵਿਚਾਰਦੇ ਹਾਂ ਤੇ ਗੁਰੂ ਸਾਹਿਬ ਨੇ ਸਾਡੇ ਉੱਤੇ ਉਪਕਾਰ ਕੀਤਾ ਹੈ। ਮਹਾਰਾਜ ਕਹਿੰਦੇ ਨੇ, ਮਨੁੱਖ ਮਾਇਆ ਦੀਆਂ ਚੀਜ਼ਾਂ ਸਾਰੀ ਜ਼ਿੰਦਗੀ ਇਕੱਠੀਆਂ ਕਰਦਾ ਰਹਿੰਦਾ ਹੈ, ਈਵਨ ਕਿ ਬੰਦਾ ਤਾਕਤ ਵੀ ਇਕੱਠੀ ਕਰਦਾ ਰਹਿੰਦਾ ਹੈ ਵੀ ਮੈਂ ਆਹ ਚੀਜ਼ਾਂ ਮੇਰੇ ਕੋਲ ਹੋਣ। ਪਰ ਕਹਿੰਦੇ ਇਹਨਾਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਜਦੋਂ ਬੰਦਾ ਹਾਏ ਹਾਏ ਕਰਦਾ ਹੈ ਨਾ, ਉਦੋਂ ਫਿਰ ਬੰਦੇ ਦੀ ਹਾਲਤ ਵੇਖਣ ਵਾਲੀ ਹੁੰਦੀ ਹੈ। ਮੁਕਤ ਮਾਲ ਕਨਿਕ ਲਾਲ ਹੀਰਾ ਮਨੋਰੰਜਨ ਕੀ ਮਾਇਆ, ਜਿਨ੍ਹਾਂ ਦੇ ਕੋਲ ਨਹੀਂ ਹੈ ਉਹਨਾਂ ਨੂੰ ਲੱਗਦਾ ਆਹ ਚੀਜ਼ ਮੇਰੇ ਕੋਲ ਆਵੇਗੀ ਤੇ ਫਿਰ ਮੇਰਾ ਮਨ ਬੜਾ ਖੁਸ਼ ਹੋ ਜਾਣਾ। ਇਹ ਤੇ ਭਾਈ ਮਨੋਰੰਜਨ ਦੀਆਂ ਚੀਜ਼ਾਂ ਨੇ, ਇਹ ਤੇ ਭਾਈ ਹੋਣਾ ਚਾਹੀਦਾ, ਇੱਦਾਂ ਕਹਿ ਦਿੰਦੇ ਨੇ ਲੋਕ, ਇਹਨਾਂ ਤੋਂ ਬਿਨਾਂ ਕਾਹਦੀ ਜ਼ਿੰਦਗੀ ਹੈ ਜੀ, ਇਹ ਨਹੀਂ ਤੇ ਕੱਖ ਵੀ ਨਹੀਂ। ਮਹਾਰਾਜ ਕਹਿ ਰਹੇ ਨੇ, ਮੁਕਤ ਮਾਲ ਕਨਿਕ ਲਾਲ ਹੀਰਾ ਮਨੋਰੰਜਨ ਕੀ ਮਾਇਆ, ਭਾਈ ਜਿਨ੍ਹਾਂ ਦੇ ਕੋਲ ਹੈ ਉਹ ਕੀ ਕਰਦੇ ਨੇ, ਹਾ ਹਾ ਕਰਤ ਬਿਹਾਨੀ ਅਵਧ ਤਾਂ ਮੈਂ ਸੰਤੋਖ ਨਾ ਪਾਇਆ। ਮਰਦ ਕਹਿ ਰਹੇ ਨੇ, ਭਾਈ ਉਹ ਵੀ ਹਾਏ ਹਾਏ ਕਰਦਿਆਂ ਜ਼ਿੰਦਗੀ ਕੱਢ ਜਾਂਦੇ ਨੇ। ਹਸਤ ਰੱਥ ਅਸ਼ਵ ਪਵਨ ਤੇਜ ਧਣੀ ਭੂਮਨ ਚਤੁਰੰਗਾ, ਸੰਗ ਨਾ ਚਾਲਿਓ ਇਨ ਮੈਂ ਕਛੂਐ ਊਠ ਸਿਧਾਇਓ ਨੰਗਾ। ਮਰਦ ਕਹਿੰਦੇ ਨੇ, ਹਵਾ ਦੇ ਵੇਗ ਤੋਂ ਤੇਜ ਚੱਲਣ ਵਾਲੇ ਘੋੜੇ, ਇੰਨੀ ਚਾਲ ਜਿਨ੍ਹਾਂ ਦੀ ਤੇਜ ਹੋਵੇ, ਵਧੀਆ ਤੋਂ ਵਧੀਆ ਤਾਕਤ ਵਾਲੇ ਹਾਥੀ। ਤੇ ਪਾਤਸ਼ਾਹ ਕਹਿੰਦੇ ਨੇ, ਜਦੋਂ ਬੰਦਾ ਇਸ ਸੰਸਾਰ ਦੇ ਵਿੱਚੋਂ ਰੁਖਸਤ ਹੋਇਆ ਤੇ ਉਦੋਂ ਕੀ ਹੈ, ਸੰਗ ਨਾ ਚਾਲਿਓ ਇਨ ਮੈਂ ਕਛੂਐ ਊਠ ਸਿਧਾਇਓ ਨੰਗਾ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਜਾਗ ਲੇਹੋ ਰੇ ਮਨਾ ਜਾਗ ਲੇਹੋ ਕਹਾ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਸੋ ਭੀ ਸੰਗ ਨਾ ਹੋਇਆ। ਸਰੀਰ ਹੀ ਸੰਗ ਨਹੀਂ ਹੋਣਾ ਤੇ ਸਰੀਰ ਦੇ ਵੱਲੋਂ ਇਕੱਠੀਆਂ ਕੀਤੀਆਂ ਚੀਜ਼ਾਂ ਕਿੱਥੇ ਸੰਗ ਹੋਣੀਆਂ ਨੇ। ਅਨੇਕ ਰੰਗ ਮਾਇਆ ਕੇ ਪੇਖੇ ਸਾਰੇ ਤਮਾਸ਼ੇ ਮਾਇਆ ਦੇ ਵੇਖ ਲਏ ਨੇ। ਗੁਰੂ ਸਾਹਿਬ ਕਹਿ ਰਹੇ ਨੇ, ਭਾਈ ਕਿਛ ਸਾਥ ਨਾ ਚੱਲੈ ਭੋਰਾ, ਇੱਥੇ ਥੋੜਾ ਜਿਹਾ ਵੀ ਬੰਦੇ ਦੇ ਨਾਲ ਨਹੀਂ ਤੁਰਦੇ। ਇੱਕ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਹੈ ਮਨੁੱਖ ਦੀ ਸੱਚਾਈ ਦੇ ਬਾਰੇ। ਮਾਰੂ ਰਾਗ ਦੇ ਵਿੱਚ ਪਾਤਸ਼ਾਹ ਬਚਨ ਕਰਦੇ ਨੇ, ਦਾਤਾਰ ਕਹਿੰਦੇ ਨੇ, ਕਿਛ ਖਾਜੈ ਕਿਛ ਧਰ ਜਾਈਐ ਜੇ ਬਾਹੜ ਦੁਨੀਆ ਆਈਐ। ਜੇ ਕਿਤੇ ਬੰਦਿਆਂ ਨੂੰ ਇਸ ਗੱਲ ਦਾ ਥੋੜਾ ਜਿਹਾ ਵੀ ਭਰੋਸਾ ਹੋ ਜਾਵੇ ਨਾ ਵੀ ਭਾਈ ਅਸੀਂ ਇਸ ਦੁਨੀਆਂ ਦੇ ਵਿੱਚ ਆ ਕੇ ਤੇ ਦੁਬਾਰਾ ਆਪਣੀਆਂ ਚੀਜ਼ਾਂ ਨੂੰ ਵਰਤ ਲੈਣਾ ਹੈ, ਤੇ ਮਰਦ ਕਹਿੰਦੇ ਜਿੰਨਾ ਕੁ ਅਸੀਂ ਖਾਧਾ ਹੈ ਨਾ ਅਸੀਂ ਜ਼ਰੂਰ ਬਚਾ ਕੇ ਚੱਲੀਏ ਵੀ ਭਾਈ ਅਸੀਂ ਤੇ ਵਾਪਸ ਆ ਕੇ ਅਜੇ ਛਕਣਾ ਹੈ ਅਜੇ ਖਾਣਾ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ, ਇਹ ਤੇ ਮਹਾਰਾਜ ਦੀ ਬਖਸ਼ਿਸ਼ ਹੀ ਇੱਦਾਂ ਦੀ ਹੈ, ਸਾਰਾ ਕੁਝ ਇੱਥੇ ਧਰਿਆ ਧਰਾਇਆ ਰਹਿ ਜਾਂਦਾ ਹੈ ਤੇ ਬੰਦਾ ਇਸ ਗੱਲ ਦੇ ਉੱਤੇ ਦਾਅਵਾ ਕਰ ਹੀ ਨਹੀਂ ਸਕਦਾ ਵੀ ਮੈਂ ਵਾਪਸ ਆਉਣਾ ਹੈ, ਨਹੀਂ ਤੇ ਬੰਦਾ ਆਪਣੇ ਲਈ ਜ਼ਰੂਰ ਧਰ ਕੇ ਜਾਂਦਾ, ਆਪਣੇ ਲਈ ਜ਼ਰੂਰ ਬਚਾ ਕੇ ਜਾਂਦਾ। ਕਿਛ ਖਾਜੈ ਕਿਛ ਧਰ ਜਾਈਐ ਜੇ ਬਾਹੜ ਦੁਨੀਆ ਆਈਐ, ਜੇ ਕਿਤੇ ਆਉਣਾ ਹੋਵੇ। ਪਰ ਸੁਭਾਵਕ ਗੱਲ ਹੈ, ਮਰਦ ਕਹਿੰਦੇ ਕਿਛ ਸਾਥ ਨਾ ਚੱਲੈ ਭੋਰਾ, ਉਹ ਭਾਈ ਇੱਥੇ ਭੋਰਾ ਮਾਤਰ ਵੀ ਨਾਲ ਨਹੀਂ ਤੁਰੇ, ਨਾ ਪਰਿਵਾਰ ਦੇ ਸੰਬੰਧੀ ਤੇ ਨਾ ਬੰਦੇ ਦੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਬੰਦੇ ਨੇ ਸਾਰੀ ਜ਼ਿੰਦਗੀ ਕੱਢ ਦਿੱਤੀ ਹੈ, ਜਿਹਦੇ ਕਰਕੇ ਘਰ ਹੀ ਇਹਦੀ ਘੁੰਮਣ ਘੇਰੀ ਬਣ ਗਿਆ ਹੈ। ਹਜ਼ੂਰ ਕਹਿੰਦੇ ਨੇ, ਅਸੀਂ ਇਹਨਾਂ ਨੂੰ ਵੇਖਿਆ, ਇਹ ਤਿਲ ਮਾਤਰ ਵੀ ਬੰਦੇ ਦੇ ਨਾਲ ਨਹੀਂ ਨਿਭਦੇ ਹਨ।
ਠਾਕੁਰ ਤੁਝ ਬਿਨ ਆਹੇ ਨਾ ਮੋਰਾ, ਮੋਹੇ ਅਨਾਥ ਨਿਰਗੁਣ ਗੁਣ ਨਾਹੀ, ਮੈਂ ਆਹਿਓ ਤੁਮਰਾ ਧੋਰਾ।
ਫਿਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਅੱਗੇ ਗੁਰੂ ਬਖਸ਼ਿਸ਼ ਦੇ ਨਾਲ ਬੇਨਤੀ ਜੇ ਕਰੀਏ ਵੀ ਮਹਾਰਾਜ ਜੀ, ਸਾਰੀ ਜ਼ਿੰਦਗੀ ਤੇ ਮੈਂ ਪਰਿਵਾਰ ਦੇ ਬਾਰੇ ਹੀ ਸੋਚਿਆ, ਇਹਦੇ ਤੋਂ ਉੱਤੇ ਤੇ ਮੈਂ ਕੁਝ ਸੋਚਿਆ ਹੀ ਨਹੀਂ ਵੀ ਇਹਦੇ ਤੋਂ ਅੱਗੇ ਵੀ ਜੀਵਨ ਹੈ। ਸਾਰੀ ਜ਼ਿੰਦਗੀ ਤੇ ਮਹਾਰਾਜ ਮੈਂ ਚੀਜ਼ਾਂ ਨੂੰ ਹੀ ਗਿਣਦਾ ਰਿਹਾ, ਮੈਂ ਇਹੀ ਗਿਣਾਉਂਦਾ ਰਿਹਾ ਲੋਕਾਂ ਨੂੰ, ਤੇ ਮਹਾਰਾਜ ਤੁਸੀਂ ਤੇ ਮੈਨੂੰ ਇਸ ਗੱਲ ਦੇ ਉੱਤੇ ਬਖਸ਼ਿਸ਼ ਕੀਤੀ ਵੀ ਭਾਈ ਇਹ ਤੇ ਭੋਰਾ ਵੀ ਨਾਲ ਨਹੀਂ ਤੁਰਦੇ, ਤੇ ਵਾਹਿਗੁਰੂ ਜੀ ਮੈਂ ਕਿਹਦਾ ਆਸਰਾ ਲਵਾਂ, ਇਹ ਗੁਰੂ ਅਰਜਨ ਸਾਹਿਬ ਮਹਾਰਾਜ ਮੈਂ ਕਿਸ ਦਾ ਆਸਰਾ ਲਵਾਂ। ਤੇ ਪਾਤਸ਼ਾਹ ਕਹਿੰਦੇ ਨੇ, ਭਾਈ ਅਕਾਲ ਪੁਰਖ ਵਾਹਿਗੁਰੂ ਨੂੰ ਕਹਿ, ਕੀ ਕਹਿ, ठाकुर तुझ बिन आहे ना मोरा, वाहिगुरु तेरे तो बिना मेरा होण होर कौन है। उसनू इस तरीके दे नाल कहना, एक है जी उत्तों उत्तों इस गल नू कह देना कि ऐ वाहिगुरु तेरे तो बिना मेरा होर कोई नहीं, ते झाक सारिआं दी रखी जाणी। ਇਹ ਕਹਿ ਵੀ ਦੇਣਾ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਤੇ ਫਿਰ ਉਸ ਵੇਲੇ ਹੋਰਨਾਂ ਦੁਆਰਿਆਂ ਦੇ ਉੱਤੇ ਵੀ ਆਸ ਰੱਖ ਲੈਣੀ। ਮਰਦ ਕਹਿੰਦੇ ਨੇ ਐ ਸਿੱਖਾ ਅੰਦਰ ਤੋਂ ਅਰਦਾਸ ਕਰ, ਐ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾਂ ਸਾਡਾ ਹੋਰ ਕੌਣ ਹੈ। ਠਾਕੁਰ ਤੁਝ ਬਿਨ ਆਹੇ ਨਾ ਮੋਰਾ, ਮੇਰਾ ਤੇਰੇ ਤੋਂ ਬਿਨਾਂ ਹੋਰ ਕੌਣ ਹੈ। ਪਰ ਗੁਰੂ ਸਾਹਿਬ ਨਾਲ ਸਾਡੇ ਉੱਤੇ ਤਰੁੱਟਦੇ ਨੇ। ਮਰਦ ਨੇ ਅਰਦਾਸ ਕਰਨ ਦੀ ਜਾਚ ਵੀ ਸਿਖਾ ਦਿੱਤੀ। ਪਾਤਸ਼ਾਹ ਕਹਿ ਰਹੇ ਨੇ ਐ ਸਿੱਖੋ ਵਾਹਿਗੁਰੂ ਦੇ ਅੱਗੇ ਉੱਥੇ ਵੀ ਕਿਤੇ ਇਹ ਨਾ ਹੋ ਜਾਵੇ ਵੀ ਮੇਰੇ ਵਰਗਾ ਉੱਥੇ ਵੀ ਘੋੜੇ ਗਣਾਉਣ ਲੱਗ ਪਵੇ, ਮੇਰੇ ਵਰਗਾ ਉੱਥੇ ਵੀ ਰਿਸ਼ਤੇਦਾਰੀ ਗਣਾਉਣ ਲੱਗ ਪਵੇ। ਪਾਤਸ਼ਾਹ ਕਹਿੰਦੇ ਨੇ ਨਾ ਕਿੰਨੀ ਕਹਿਆ ਬਾਹ ਬਹੁ ਭਾਈ। ਐ ਪਾਤਸ਼ਾਹ ਕਈ ਮੈਨੂੰ ਆ ਕੇ ਕਹਿੰਦੇ ਨੇ ਜੀ ਸਾਡੇ ਕੋਲ ਇੰਨੇ ਬੰਦੇ, ਸਾਡੇ ਕੋਲ ਇੰਨੇ ਜਾਣੇ, ਉਹ ਮਹਾਰਾਜ ਦੇ ਅੱਗੇ ਵੀ ਨਾ ਕਿਤੇ ਇਹੀ ਗਿਣਾਉਣ ਲੱਗ ਪਈਏ। ਉੱਥੇ ਤੇ ਆ ਕੇ ਇਹੀ ਕਹਿਣਾ ਹੈ ਮੋਹੇ ਅਨਾਥ, ਸੱਚੇ ਪਾਤਸ਼ਾਹ ਜੀ ਮੈਂ ਤੇ ਅਨਾਥ ਹਾਂ। ਅਨਾਥ ਕੌਣ ਹੈ? ਉਹੀ ਹੈ ਜਿਹਦਾ ਮਾਤਾ ਪਿਤਾ ਨਹੀਂ ਹੈ। ਮਹਾਰਾਜ ਨੇ ਉੱਤੇ ਇਹ ਗੱਲ ਆਖੀ ਵੀ ਭਾਈ ਮਾਤਾ ਪਿਤਾ ਦਾ ਬਲ ਥੋੜਾ ਹੈ। ਇੱਥੇ ਮਹਾਰਾਜ ਨੇ ਕਹਿ ਦਿੱਤਾ ਐ ਵਾਹਿਗੁਰੂ ਤੇਰੇ ਤੋਂ ਬਿਨਾਂ ਮੇਰਾ ਹੋਰ ਕੌਣ ਹੈ, ਮੈਂ ਤੇ ਅਨਾਥ ਹਾਂ, ਮੈਂ ਨਿਮਾਣਾ ਹਾਂ, ਮੈਂ ਨਹੀਂ ਕਿਸੇ ਦੇ ਉੱਤੇ ਇਸ ਗੱਲ ਦਾ ਬਲ ਰੱਖਦਾ ਵੀ ਇਹਦੇ ਤੋਂ ਬਿਨਾਂ ਮੇਰਾ ਜੀਵਨ ਨਹੀਂ ਤੁਰਦਾ। ਹਜ਼ੂਰ ਕਹਿੰਦੇ ਮੋਹੇ ਅਨਾਥ ਨਿਰਗੁਣ, ਐ ਵਾਹਿਗੁਰੂ ਤੇਰੇ ਦਰਬਾਰ ਦੇ ਵਿੱਚ ਆਇਆ ਹਾਂ, ਮੈਂ ਕੀ ਬੋਲਾਂ ਵੀ ਮੇਰੇ ਪੱਲੇ ਇਸ ਗੱਲ ਦਾ ਗੁਣ ਹੈ। ਮਹਾਰਾਜ ਗੁਣ ਵੀ ਕੋਈ ਨਹੀਂ, ਮੈਂ ਤੇ ਗੁਣਹੀਣ ਹਾਂ। ਗੁਰੂ ਬਖਸ਼ਿਸ਼ ਕਰੇ ਇਸ ਨਿਮਰਤਾ ਦੇ ਘਰ ਦੇ ਵਿੱਚ ਆ ਕੇ ਮਹਾਰਾਜ ਦੇ ਅੱਗੇ ਬੈਠੀਏ, ਇਸ ਨਿਮਰਤਾ ਦੇ ਵਿੱਚ ਆ ਕੇ ਗੁਰੂ ਦੇ ਅੱਗੇ ਅਰਦਾਸ ਕਰੀਏ। ਤੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਹੁੰਦੇ ਨੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਉਹ ਭਾਈ, ਉਹ ਤੇ ਨਿਰਗੁਣਾਂ ਨੂੰ ਵੀ ਗੁਣ ਦਿੰਦਾ ਹੈ, ਗੁਣ ਦੇ ਦਿੰਦਾ ਹੈ। ਉਹ ਏਦਾਂ ਦਾ ਅਕਾਲ ਪੁਰਖ ਵਾਹਿਗੁਰੂ ਹੈ। ਮੋਹੇ ਅਨਾਥ ਨਿਰਗੁਣ ਗੁਣ ਨਾਹੀਂ, ਤੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਮੈਂ ਆਹਿਓ ਤੁਮਰਾ ਧੋਰਾ, ਧੋਰਾ ਦਾ ਮਤਲਬ ਹੈ ਧਿਰ ਆਸਰਾ, ਐ ਸੱਚੇ ਪਾਤਸ਼ਾਹ ਮੈਨੂੰ ਤੇਰਾ ਆਸਰਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਖਸ਼ਿਸ਼ ਸਾਡੇ ਉੱਤੇ ਕੀਤੀ ਹੈ ਕਿਬਿਤ ਦੇ ਰੂਪ ਦੇ ਵਿੱਚ। ਜਦੋਂ ਵੀ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਸ਼ਰਨ ਸਤਿਗੁਰਾਂ ਦੇ ਹਜ਼ੂਰ ਅਸੀਂ ਹਾਜ਼ਰ ਹੋਏ, ਤੇ ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਸਾਡੇ ਵਰਗਿਆਂ ਦੇ ਲਈ ਬਖਸ਼ਿਸ਼ ਕੀਤੀ। ਉਹ ਕਹਿੰਦੇ ਤੋਸੋ ਨਾ ਨਾਥ ਅਨਾਥ ਨਾ ਮੋਸਰ, ਐ ਵਾਹਿਗੁਰੂ ਜਦੋਂ ਮੈਂ ਤੇਰੇ ਵੱਲ ਵੇਖਦਾ ਤੇਰੇ ਵਰਗਾ ਨਾਥ ਮਾਲਕ ਕੌਣ ਹੈ, ਤੇ ਜਦੋਂ ਮੈਂ ਆਪਣੀ ਅਧੀਨਗੀ ਨੂੰ ਵੇਖਦਾ ਹਾਂ ਤੇ ਮੇਰੇ ਵਰਗਾ ਅਨਾਥ ਵੀ ਕੌਣ ਹੈ। ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਐ ਵਾਹਿਗੁਰੂ ਤੇਰੇ ਵਰਗਾ ਦਾਨੀ ਕੌਣ ਹੈ ਤੇ ਮੇਰੇ ਵਰਗਾ ਭਿਖਾਰੀ ਕੌਣ ਹੈ। ਐ ਸੱਚੇ ਪਾਤਸ਼ਾਹ ਸਾਹਾਂ ਦੀ ਦਾਤ ਤੂੰ ਦੇ ਰਿਹਾ ਹੈ, ਜੀਵਨ ਦੀ ਦਾਤ ਤੂੰ ਦਿੱਤੀ ਹੈ, ਸਰੀਰ ਦੀ ਤੰਦਰੁਸਤੀ ਤੂੰ ਦਿੱਤੀ ਹੈ, ਔਰ ਇਹ ਨਹੀਂ ਕਿ ਸਿਰਫ ਦੇਹ ਹੀ ਦਿੱਤੀ ਹੈ ਪਾਤਸ਼ਾਹ, ਇਹ ਅਜੇ ਵੀ ਚੱਲਦੀ ਪਈ ਹੈ, ਇਹ ਤੇਰੀ ਹੀ ਤੇ ਬਖਸ਼ਿਸ਼ ਹੈ। ਤੇ ਗੁਰੂ ਸਾਹਿਬ ਨੇ ਇਹ ਵੀ ਤੇ ਆਖਿਆ ਹੈ ਨਾ ਹਰ ਜਪਦਿਆਂ ਖਿਨ ਢਿੱਲ ਨਾ ਕੀਜਈ, ਮੇਰੀ ਜਿੰਦੜੀਏ ਮਤ ਕੇ ਜਾਪੈ, ਸਾ ਆਵੈ ਕਿ ਨਾ ਆਵੈ ਰਾਮ। ਐ ਵਾਹਿਗੁਰੂ ਤੂੰ ਕਿੰਨਾ ਵੱਡਾ ਦਾਨੀ ਹੈ ਤੇ ਮੈਂ ਕਿੰਨਾ ਵੱਡਾ ਭਿਖਾਰੀ ਹਾਂ, ਹਰ ਸਾਹ ਦਾ ਮੈਂ ਤੇਰੇ ਦਰ ਦਾ ਮੁਥਾਜ ਹਾਂ, ਤੂੰ ਸਾਹ ਆਪਣੀ ਬਖਸ਼ਿਸ਼ ਦੇ ਨਾਲ ਕਰਦਾ ਪਿਆ ਹਾਂ, ਸਾਹ ਹੀ ਨਹੀਂ ਤੇ ਬਾਕੀ ਦੁਨੀਆਂ ਕੀ ਹੈ। ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ, ਐ ਵਾਹਿਗੁਰੂ ਮੇਰੇ ਵਰਗਾ ਕੰਗਾਲ, ਮੇਰੇ ਵਰਗਾ ਨੀਵਾਂ ਉਹ ਕੌਣ ਹੈ। ਤੇ ਇਹਨਾਂ ਦੀਨਾਂ ਨੂੰ ਭਰਨ ਵਾਲਾ ਦਿਆਲ ਨਾ ਤੋਸਰ, ਮੋਸੋ ਨਾ ਦੀਨ ਦਿਆਲ ਨਾ ਤੋਸਰ। ਤੇ ਪਾਤਸ਼ਾਹ ਕਹਿੰਦੇ ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਭਾਈ ਗੁਰਦਾਸ ਸਾਹਿਬ ਕਹਿੰਦੇ ਮਹਾਰਾਜ ਜੀ ਮੇਰੇ ਵਰਗਾ ਤੇ ਅਗਿਆਨੀ ਵੀ ਕੋਈ ਨਹੀਂ, ਤੇ ਮੈਂ ਆਪਣੇ ਇਸ ਗਿਆਨ ਦੀਆਂ ਡਿੰਗਾਂ ਮਾਰਾਂ ਕਿ ਮੈਨੂੰ ਇਸ ਗੱਲ ਦਾ ਜ਼ਿਆਦਾ ਪਤਾ ਹੈ ਬਾਕੀ ਦੁਨੀਆਂ ਨੂੰ ਘੱਟ ਪਤਾ ਹੈ। ਐ ਵਾਹਿਗੁਰੂ ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੋਸੋ ਨਾ ਪਤਿਤ ਨਾ ਪਾਵਨ ਤੋਸਰ, ਮੇਰੇ ਵਰਗਾ ਡਿੱਗਿਆ ਕੋਈ ਨਹੀਂ ਇਸ ਸੰਸਾਰ ਦੇ ਵਿੱਚ, ਮੇਰੇ ਵਰਗਾ ਨੀਵਾਂ ਕੋਈ ਨਹੀਂ ਇਸ ਸੰਸਾਰ ਦੇ ਵਿੱਚ। ਇਹ ਗੁਰੂ ਦੇ ਅੱਗੇ ਅਰਦਾਸ ਕੀਤੀ ਜਾ ਰਹੀ ਹੈ। ਇਹ ਕਿਸੇ ਬੰਦੇ ਦੇ ਅੱਗੇ ਅਰਦਾਸ ਨਹੀਂ ਕੀਤੀ ਜਾ ਰਹੀ। ਬੰਦੇ ਦੇ ਅੱਗੇ ਕਰਾਂਗੇ ਤੇ ਬੰਦਾ ਮਜ਼ਾਕ ਬਣਾ ਦੇਵੇਗਾ ਇਸ ਗੱਲ ਨੂੰ। ਬੰਦੇ ਦੇ ਅੱਗੇ ਕਰਾਂਗੇ ਤੇ ਬੰਦਾ ਹੋ ਸਕਦਾ ਚਾਰ ਬੰਦਿਆਂ ਨੂੰ ਜਾ ਕੇ ਦੱਸ ਦੇਵੇ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਹੁੰਦੇ ਨੇ, ਤੈਸੇ ਪੇਖ ਔਗਣ ਕਹੈ ਨਾ ਸਤਿਗੁਰ ਕਾਹੂ, ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ। ਗੁਰੂ ਔਗਣ ਸੁਣ ਵੀ ਲੈਂਦਾ ਤੇ ਗੁਰੂ ਔਗਣ ਵੇਖ ਵੀ ਲੈਂਦਾ ਕਿਉਂਕਿ ਅੰਤਰਜਾਮੀ ਹੈ, ਪਰ ਗੁਰੂ ਇੱਕ ਦੀ ਗੱਲ ਦੂਜੇ ਦੇ ਨਾਲ ਨਹੀਂ ਜੇ ਕਰਦਾ, ਕਿਉਂਕਿ ਗੁਰੂ ਨੂੰ ਪਤਾ ਹੈ ਸਿੱਖ ਦੇ ਔਗਣ ਸਿੱਖ ਨੇ ਮੇਰੇ ਅੱਗੇ ਫੋਲੇ ਨੇ ਤੇ ਮੇਰਾ ਕੰਮ ਸਿੱਖ ਦੇ ਔਗਣ ਖਤਮ ਕਰਨਾ ਹੈ, ਨਾ ਕਿ ਆਮ ਦੁਨਿਆਵੀ ਬੰਦਿਆਂ ਵਾਂਗੂ ਉਹ ਦੂਜਿਆਂ ਨੂੰ ਦੱਸਦਾ ਫਿਰਦਾ ਵੀ ਇਹਨੇ ਆਹ ਕੀਤਾ ਤੇ ਇਹਨੇ ਆਹ ਕੀਤਾ। ਐ ਵਾਹਿਗੁਰੂ, ਮੋਸੋ ਨਾ ਪਤਿਤ ਨਾ ਪਾਵਨ ਤੋਸਰ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ। ਮੇਰੇ ਵਰਗਾ ਕੋਈ ਵਿਕਾਰੀ ਨਹੀਂ ਤੇ ਤੇਰੇ ਵਰਗਾ ਕੋਈ ਉਪਕਾਰੀ ਨਹੀਂ। ਤੇ ਨਾਲ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਮੇਰੇ ਹੈ ਔਗਣ। ਐ ਵਾਹਿਗੁਰੂ, ਮੇਰੇ ਕੋਲ ਤੇ ਔਗਣ ਨੇ ਤੇ ਤੂੰ ਕੀ ਹੈ? ਤੂੰ ਗੁਣ ਸਾਗਰ, ਤੂੰ ਤੇ ਗੁਣਾਂ ਦਾ ਸਾਗਰ ਹੈ। ਤੇ ਸਾਨੂੰ ਸਾਰਿਆਂ ਨੂੰ ਪਤਾ ਸਾਗਰ ਦੇ ਵਿੱਚ ਕਿੰਨੀ ਵੀ ਨਿਕੰਮੀ ਮੈਲੇ ਪਾਣੀ ਵਾਲੀ ਨਦੀ ਪੈ ਜਾਵੇ, ਸਾਗਰ ਉਹਨੂੰ ਆਪਣਾ ਰੂਪ ਦੇ ਦਿੰਦਾ ਹੁੰਦਾ। ਮੇਰੇ ਹੈ ਔਗਣ ਤੂੰ ਗੁਣ ਸਾਗਰ, ਜਾਤ ਰਸਾਤਲ ਓਟ ਤਿਹਾਰੀ। ਐ ਸੱਚੇ ਪਾਤਸ਼ਾਹ, ਮੈਂ ਨਿਗਰਦਾ ਵੀ ਜਾਵਾਂ ਨਾ ਤੇ ਐ ਵਾਹਿਗੁਰੂ, ਮੈਨੂੰ ਤੇਰੇ ਘਰ ਦਾ ਆਸਰਾ ਹੈ, ਮੈਨੂੰ ਤੇਰਾ ਆਸਰਾ ਹੈ। ਸੱਚੇ ਪਾਤਸ਼ਾਹ ਜੀ, ਮਾਤਾ ਪਿਤਾ ਦਾ ਨਹੀਂ, ਮਾਇਆ ਦਾ ਨਹੀਂ, ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕੀਤੀ। ਠਾਕੁਰ ਤੁਝ ਬਿਨ ਆਹੇ ਨਾ ਮੋਰਾ, ਮੋਹੇ ਅਨਾਥ ਨਿਰਗੁਣ ਗੁਣ ਨਾਹੀ। ਮੈਂ ਨਿਰਗੁਣ ਹਾਂ, ਮੇਰੇ ਪੱਲੇ ਕੋਈ ਗੁਣ ਨਹੀਂ ਹੈ। ਮੈਂ ਆਹਿਓ ਤੁਮਰਾ ਧੋਰਾ, ਮੈਨੂੰ ਤੇਰੀ ਚਰਨ ਸ਼ਰਨ ਦਾ ਆਸਰਾ ਹੈ। ਐ ਸਤਿਗੁਰੂ ਕਿਰਪਾ ਕਰੋ, ਇਹ ਪਾਵਨ ਬਚਨ ਸੱਚੇ ਪਾਤਸ਼ਾਹ ਜੀ ਨੇ, ਮੈਂ ਆਹਿਓ ਤੁਮਰਾ ਧੋਰਾ, ਐ ਵਾਹਿਗੁਰੂ ਬਾਕੀਆਂ ਦਾ ਆਸਰਾ ਛੱਡ ਕੇ ਮੈਂ ਹੁਣ ਤੁਹਾਡਾ ਆਸਰਾ ਲਿਆ ਹੈ।
ਬਲ 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 ਚਰਨ ਤੁਮਾਰੇ, ਈਹਾਂ ਊਹਾਂ ਤੁਮਾਰਾ ਜੋਰਾ।
ਐ ਅਕਾਲ ਪੁਰਖ ਵਾਹਿਗੁਰੂ, ਤੇਰੀ ਚਰਨ ਸ਼ਰਨ ਦੇ ਵਿੱਚ ਆ ਕੇ ਜਦੋਂ ਮੈਂ ਇਸ ਗੱਲ ਨੂੰ ਸਮਝਿਆ ਵੀ ਇਸ ਲੋਕ ਦੇ ਵਿੱਚ ਤੇ ਮੈਂ ਬੜਿਆਂ ਦਾ ਆਸਰਾ ਲੈ ਲਿਆ ਤੇ ਗੁਰੂ ਸਾਹਿਬ ਤੁਸੀਂ ਤਰੁੱਠੇ ਮੇਰੇ ਉੱਤੇ, ਮੈਨੂੰ ਇਹ ਵੀ ਗੱਲ ਨਾਲ ਸਮਝਾ ਦਿੱਤੀ ਵੀ ਇਹਨਾਂ ਦਾ ਬਲ ਹੈ ਤੇ ਜ਼ਰੂਰ, ਪਰ ਇਹ ਨਾ ਕਹਿ ਦੇਵੀਂ ਵੀ ਇਹ ਪੂਰਾ ਹੋਵੇਗਾ, ਇਹਨਾਂ ਦਾ ਤੇ ਬਲ ਥੋੜਾ ਹੈ। ਇਹ ਤੇ ਲੋਕ ਦੇ ਵਿੱਚ ਵੀ ਪੂਰੇ ਨਹੀਂ ਨਿਭਦੇ, ਇਹ ਤੇ ਲੋਕ ਦੇ ਵਿੱਚ ਵੀ ਇਸ ਸੰਸਾਰ ਦੇ ਵਿੱਚ ਵੀ ਪੂਰੇ ਨਹੀਂ ਨਿਭਦੇ। ਤੇ ਵਾਹਿਗੁਰੂ ਮੈਨੂੰ ਤੇ ਪਰਲੋਕ ਦਾ ਵੀ ਫਿਕਰ ਹੈ, ਮੈਨੂੰ ਤੇ ਉਸ ਵਾਲੇ ਆਉਣ ਵਾਲੇ ਸਮੇਂ ਦਾ ਵੀ ਫਿਕਰ ਹੈ, ਆਉਣ ਵਾਲੇ ਸੰਸਾਰ ਦੀ ਵੀ ਚਿੰਤਾ ਹੈ। ਤੇ ਗੁਰੂ ਸਾਹਿਬ ਮੇਰੀ ਇਹ ਚਿੰਤਾ ਕਿੱਦਾਂ ਦੂਰ ਹੋਵੇ? ਤੇ ਗੁਰੂ ਅਰਜਨ ਸਾਹਿਬ ਦੇ ਬਚਨ ਸੁਖਮਨੀ ਸਾਹਿਬ ਦੇ ਵਿੱਚ ਜਿਹੜੇ ਅਸੀਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹੈ ਮੇਲੇ। ਇਹ ਗੁਰੂ ਦੇ ਕੋਲ ਦਾਤ ਹੈ ਜਿਹੜਾ ਸਾਡਾ ਲੋਕ ਤੇ ਪਰਲੋਕ ਸਵਾਰ ਸਕਦਾ ਹੈ। ਯਾਦ ਕਰੀਏ ਉਸ ਸਮੇਂ ਨੂੰ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਆਉਣਾ ਸੀ ਉਸ ਸਿੱਖ ਨੇ ਜਿਹਨੇ ਭੇਟਾ ਦੇ ਵਜੋਂ ਸਿਰਫ ਇੱਕ ਘਾਹ ਦੀ ਪੰਡ ਵੱਢੀ ਸੀ ਤੇ ਟਕਾ ਰੱਖਿਆ ਸੀ ਤੇ ਭੁਲੇਖੇ ਦੇ ਨਾਲ ਚਲਾ ਗਿਆ ਜਹਾਂਗੀਰ ਦੇ ਦਰਬਾਰ ਦੇ ਵਿੱਚ ਤੇ ਭੁਲੇਖੇ ਦੇ ਨਾਲ ਜਾ ਕੇ ਮੰਗ ਵੀ ਲਿਆ, ਮੇਰਾ ਜਨਮ ਮਰਨ ਕੱਟ ਦਿਓ। ਜਹਾਂਗੀਰ ਨੂੰ ਪਤਾ ਲੱਗ ਗਿਆ ਗਲਤ ਥਾਂ ਦੇ ਉੱਤੇ ਆ ਗਿਆ। ਦੁਨਿਆਵੀ ਬਾਦਸ਼ਾਹ, ਦੁਨਿਆਵੀ ਬੰਦੇ ਜਗੀਰਾਂ ਦੇ ਸਕਦੇ ਨੇ, ਚੀਜ਼ਾਂ ਦੇ ਸਕਦੇ ਨੇ, ਜਿਨ੍ਹਾਂ ਦੇ ਬਾਰੇ ਉੱਤੇ ਮਹਾਰਾਜ ਨੇ ਆਖਿਆ ਭਾਈ ਇਹਨਾਂ ਦਾ ਬਲ ਥੋੜਾ ਜੇ ਤੇ ਭੋਰਾ ਵੀ ਨਾਲ ਨਹੀਂ ਜੇ ਤੁਰਦੇ, ਇਹ ਸਾਰਾ ਕੁਝ ਦਿੱਤਾ ਜਾ ਸਕਦਾ ਹੈ। ਪਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਲੋਕ ਤੇ ਪਰਲੋਕ ਦੋਵਾਂ ਚੀਜ਼ਾਂ ਦੇ ਖਜ਼ਾਨੇ ਨੇ, ਦੋਵਾਂ ਲੋਕਾਂ ਦੇ ਖਜ਼ਾਨੇ ਨੇ। ਉਹਨੂੰ ਮਹਾਰਾਜ ਕਹਿੰਦੇ ਨੇ, ਐ ਵਾਹਿਗੁਰੂ ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਬਲ 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 ਚਰਨ ਤੁਮਾਰੇ, ਐ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਈਹਾਂ ਊਹਾਂ, ਈਹਾਂ ਦਾ ਮਤਲਬ ਹੈ ਇੱਥੇ, ਊਹਾਂ ਦਾ ਮਤਲਬ ਹੈ ਉੱਥੇ, ਭਾਵ ਕਿ ਲੋਕ ਤੇ ਪਰਲੋਕ ਦੇ ਵਿੱਚ ਜਿੰਨਾ ਜੀਵਨ ਜਿੰਨਾ ਸਮਾਂ ਅਗਲੇ ਲੋਕ ਦੇ ਵਿੱਚ ਅਜੇ ਮੇਰਾ ਹੈ। ਹਜ਼ੂਰ ਕਹਿੰਦੇ ਨੇ, ਮੈਨੂੰ ਸੱਚੇ ਪਾਤਸ਼ਾਹ ਉੱਥੇ ਵੀ ਤੇਰਾ ਆਸਰਾ ਹੈ। ਗੁਰੂ ਸਾਹਿਬ ਕਹਿੰਦੇ ਨੇ, ਜਿਹ ਮਾਰਗ ਕੇ ਗਨੇ ਜਾਹੇ ਨਾ ਕੁਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਇਹ ਸੱਚੇ ਪਾਤਸ਼ਾਹ ਹਰੀ ਦਾ ਨਾਮ ਸਾਡੇ ਵਰਗਿਆਂ ਨੂੰ ਸਮਝਾਇਆ, ਹਰੀ ਦਾ ਨਾਮ ਉੱਥੇ ਸਾਡਾ ਆਸਰਾ ਜੇ। ਜਹਾਂ ਮਾਤ ਪਿਤਾ ਸੁਤਮੀਤ ਨਾ ਭਾਈ ਮਨ, ਉਹਾਂ ਨਾਮ ਤੇਰਾ ਸੰਗ ਸਹਾਈ। ਜਿੱਥੇ ਮਾਤਾ ਪਿਤਾ ਨਹੀਂ ਪਹੁੰਚ ਸਕਦੇ, ਜਿੱਥੇ ਸੁੱਤ, ਜਿੱਥੇ ਭਰਾ ਨਹੀਂ ਪਹੁੰਚ ਸਕਦੇ, ਨਾਮ ਉੱਥੇ ਪਹੁੰਚਦਾ ਹੈ। ਇਹ ਵਾਹਿਗੁਰੂ, ਮੈਂ ਤੁਹਾਡੇ ਤੋਂ ਬਲ ਬਲ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਤੁਹਾਡਾ ਲੋਕ ਤੇ ਪਰਲੋਕ ਦੇ ਵਿੱਚ ਮੈਨੂੰ ਆਸਰਾ ਹੈ, ਮੈਨੂੰ ਤੁਹਾਡਾ ਲੋਕ ਪਰਲੋਕ ਦੇ ਵਿੱਚ ਆਸਰਾ ਹੈ।
ਸਾਧ ਸੰਗ ਨਾਨਕ ਦਰਸ ਪਾਇਓ, ਬਿਨਸਿਓ ਸਗਲ ਨਿਹੋਰਾ।
ਜਿਸ ਬੰਦੇ ਨੇ ਸੰਗਤ ਦੇ ਵਿੱਚ ਆ ਕੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ, ਗੁਰੂ ਦੀ ਬਾਣੀ ਨੂੰ ਸੁਣ ਕੇ, ਉਸ ਬਾਣੀ ਨੂੰ ਸਮਝ ਕੇ, ਗੁਰੂ ਬਖਸ਼ਿਸ਼ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰ ਲਏ ਨੇ, ਮਰਜ ਕਹਿੰਦੇ ਨੇ ਭਾਈ ਉਹਦੀ ਮੁਥਾਜੀ ਖਤਮ ਹੋ ਜਾਂਦੀ ਹੈ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਬਖਸ਼ਿਸ਼ ਹੈ। ਮੁਥਾਜੀ ਕਿੰਨਾ ਚੀਜ਼ਾਂ ਦੀ ਹੈ, ਇਹ ਗੁਰੂ ਸਾਹਿਬ ਨੇ ਪਹਿਲੀਆਂ ਦੋਹਾਂ ਹੀ ਸ਼ਬਦ ਦੇ ਪਹਿਲੇ ਜਿਹੜੇ ਪਦੇ ਨੇ ਉਹਨਾਂ ਦੇ ਵਿੱਚ ਵੀ ਸਾਡੇ ਉੱਤੇ ਬਖਸ਼ਿਸ਼ ਕਰ ਦਿੱਤੀ। ਮੁਥਾਜੀ ਇਹੀ ਹੈ ਭਾਈ, ਹਜ਼ੂਰ ਦੇ ਬਚਨ ਜਿਹੜੇ ਅਸੀਂ ਪੜ੍ਹਦੇ ਹਾਂ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ਨ ਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਵਾਹਿਗੁਰੂ, ਜਦੋਂ ਮੈਂ ਤੇਰਾ ਬੰਦਾ ਹੋ ਗਿਆ ਫਿਰ ਤੇ ਤੂੰ ਮੈਨੂੰ ਸਾਰਾ ਕੁਝ ਸੌਂਪ ਦਿੱਤਾ ਹੈ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਜੋ ਕੁਝ ਵਾਹਿਗੁਰੂ ਦਾ ਹੈ ਉਹੀ ਉਹਦੇ ਸੇਵਕ ਦਾ ਹੈ। ਪਰ ਇਹ ਵਾਹਿਗੁਰੂ, ਜਿੰਨਾ ਚਿਰ ਮੈਂ ਤੇਰਾ ਬੰਦਾ ਨਹੀਂ ਹੁੰਦਾ, ਉਦਣ ਮੈਂ ਬੰਦੇ ਦਾ ਬੰਦਾ ਬਣਦਾ, ਉਦਣ ਮੈਂ ਬੰਦਿਆਂ ਦੇ ਕੋਲੋਂ ਆਸਰੇ ਲੱਭਦਾ ਫਿਰਦਾ ਹਾਂ। ਤੇ ਭਾਈ ਗੁਰਦਾਸ ਸਾਹਿਬ ਨੇ ਇਹਨੂੰ ਮਨਮੁਖਤਾਈ ਦੀ ਨਿਸ਼ਾਨੀ ਆਖਿਆ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਹੁਕਮੀ ਬੰਦਾ ਹੋਏ ਕਿ ਨਿਤ ਉੱਠ ਜਾਏ ਸਲਾਮ ਕਰਨ ਦਾ। ਸਾਰੀਆਂ ਸਲਾਮਾਂ ਉਹ ਵੀ ਕਰਦਾ ਹੈ, ਸਾਰਾ ਕੁਝ ਕਰਦਾ ਹੈ, ਪਰ ਭਾਈ ਗੁਰਦਾਸ ਸਾਹਿਬ ਬਖਸ਼ਿਸ਼ ਕਰਦੇ ਨੇ, ਉਹਦੇ ਅੰਦਰ ਡਰ ਇਹੀ ਬਣਿਆ ਰਹਿੰਦਾ ਹੈ ਆ ਕਿਤੇ ਮੇਰੇ ਤੋਂ ਨਾਰਾਜ਼ ਨਾ ਹੋ ਜਾਵੇ। ਇਹ ਨਾਰਾਜ਼ ਹੋ ਗਿਆ ਤੇ ਇਹਨੇ ਮੈਨੂੰ ਹੁਣੇ ਕਹਿ ਦੇਣਾ ਵੀ ਜਾ, ਇਹਨੇ ਮੈਨੂੰ ਹੁਣੇ ਕਹਿ ਦੇਣਾ ਵੀ ਤੇਰਾ ਸਾਰਾ ਕੁਝ ਬੰਦ। ਸਾਰੀ ਜ਼ਿੰਦਗੀ ਉਹਦੇ ਘਰ ਦੇ ਅੱਗੇ ਬਹਿ ਕੇ ਤਪੱਸਿਆ ਵੀ ਕਰਦਾ ਰਹੇ। ਭਾਈ ਗੁਰਦਾਸ ਸਾਹਿਬ ਕਹਿੰਦੇ ਪਤਾ ਨਹੀਂ ਉਹਦੇ ਮਨ ਦੇ ਵਿੱਚੋਂ ਇਹ ਡਰ ਨਿਕਲਣਾ ਹੀ ਨਹੀਂ ਵੀ ਪਤਾ ਨਹੀਂ ਕਦੋਂ ਮੇਰੇ ਜਾਣ ਦੀ ਖੇਡ ਬਣ ਜਾਣੀ ਹੈ। ਤੇ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸੰਗਤ ਦੇ ਵਿੱਚ ਤੇਰੇ ਆ ਕੇ ਦਰਸ਼ਨ ਕਰ ਲਏ ਨੇ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਜਿਨ੍ਹਾਂ ਨੇ ਵਾਹਿਗੁਰੂ ਦੇ ਦਰਸ਼ਨ ਕਰ ਲਏ ਨੇ, ਉਹਨਾਂ ਦਾ ਤੇ ਨਿਹੋਰਾ ਹੀ ਖਤਮ ਹੋ ਗਿਆ, ਉਹਨਾਂ ਦੀ ਤੇ ਝਾਕ ਹੀ ਖਤਮ ਹੋ ਗਈ। ਉਹ ਇੱਦਾਂ ਦੇ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਦਰਵੇਸ਼, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਫਕੀਰ, ਜਿਨ੍ਹਾਂ ਦੇ ਭਾਈ ਬਾਰੇ ਭਾਈ ਗੁਰਦਾਸ, ਭਾਈ ਨੰਦ ਲਾਲ ਜੀ ਇਸ ਗੱਲ ਨੂੰ ਕਹਿੰਦੇ ਹੁੰਦੇ ਨੇ, ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੇਰੇ ਦਰ ਦੇ ਦਰਸ਼ਨ ਕਰ ਲਏ ਨੇ, ਯਕੀ ਵਿਦਾ ਗਦਾਯਾਨ ਊ, ਇਸ ਗੱਲ ਦਾ ਯਕੀਨ ਕਰ ਕਿ ਉਸ ਦੇ ਦਰ ਦੇ ਜਿਹੜੇ ਮੰਗਤੇ ਨੇ ਸ਼ਹਿਨਸ਼ਾਹ ਅੰਧ, ਉਹ ਤੇ ਭਾਈ ਸ਼ਹਿਨਸ਼ਾਹ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦੇ ਭਿਖਾਰੀ ਕੌਣ ਨੇ? ਉਹ ਕਿਤੇ ਬਾਹਰ ਦੇ ਭਿਖਾਰੀ ਨੇ? ਉਹ ਸਾਡੇ ਵਰਗੇ, ਆਪ ਜੀ ਗੁਰੂ ਦੀ ਸੰਗਤ ਵਰਗੇ, ਜਿਹੜੇ ਮਹਾਰਾਜ ਦੇ ਕੋਲ ਇਹ ਕਹਿੰਦੇ ਨੇ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਤੇ ਭਾਈ ਨੰਦ ਲਾਲ ਕਹਿੰਦੇ ਯਕੀ ਬਿਦਾਂ ਗਦਾਇਆ ਨੂੰ ਊ, ਇਹ ਉਹਦੇ ਘਰ ਦੇ ਜਿਹੜੇ ਮੰਗਤੇ ਨੇ ਭਿਖਾਰੀ ਨੇ ਨਾ, ਜਿਹੜੇ ਉਹਦੇ ਘਰ ਦੇ ਅੱਗੇ ਆਜਿਜ ਹੋ ਜਾਂਦੇ ਨੇ, ਸ਼ਹਿਨਸ਼ਾਹ ਅੰਧ, ਉਹ ਤੇ ਸ਼ਹਿਨਸ਼ਾਹ ਨੇ। ਮਾਲਕ ਉਹਨਾਂ ਨੂੰ ਸ਼ਹਿਨਸ਼ਾਹ ਬਣਾ ਦਿੰਦਾ ਹੈ ਉਹਨਾਂ ਦਾ, ਤੇ ਸ਼ਹਿਨਸ਼ਾਹ ਨੂੰ ਕਿਹਦੇ ਅੱਗੇ ਮੰਗਣ ਦੀ ਲੋੜ? ਇਹ ਵਾਹਿਗੁਰੂ, ਉਹਨਾਂ ਦਾ ਸਾਰਾ ਨਿਹੋਰਾ, ਉਹਨਾਂ ਦੀ ਮੁਥਾਜੀ ਚੁੱਕੀ ਜਾਂਦੀ ਹੈ। ਗੁਜਰੀ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼, ਜੋ ਸਾਡੇ ਸਾਹਮਣੇ ਸਾਡੇ ਉੱਤੇ ਉਪਕਾਰ ਕਰਕੇ ਸਾਨੂੰ ਬਖਸ਼ਿਸ਼ ਕੀਤੀ, ਇਸ ਨੂੰ ਅਸੀਂ ਜਿੰਨੀ ਸਤਿਗੁਰੂ ਨੇ ਮਤ ਬਖਸ਼ੀ, ਜਿੰਨੀ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਦੀ ਵਿਚਾਰ ਜੋ ਇਸ ਅਸਥਾਨ ਦੇ ਉੱਪਰ ਚੱਲ ਰਹੀ ਹੈ, ਉਸ ਲੜੀਵਾਰ ਵਿਚਾਰ ਦੇ ਨਾਲ ਆਓ ਅਸੀਂ ਜੁੜਨ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਜੀ ਬਖਸ਼ਿਸ਼ ਕਰਨ ਜੀ।
ਪੌੜੀ ਜੋ ਤੁਧ ਭਾਣਾ ਜੰਤ ਸੋ ਤੁਧ ਬੁਝਾਈ।
ਰਾਮਕਲੀ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਐਸਾ ਰਾਗ ਹੈ ਜਿਹਦੇ ਵਿੱਚ ਤਿੰਨ ਵਾਰਾਂ ਨੇ। ਤੀਜੀ ਵਾਰ ਤਿੰਨਾਂ ਵਾਰਾਂ ਦੇ ਵਿੱਚੋਂ ਇਹ ਦੂਜੀ ਵਾਰ ਹੈ। ਸੱਤਵੀਂ ਪੌੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਇਸ ਵਾਰ ਦੀ, ਜਿਹਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਉੱਤੇ ਬਖਸ਼ਿਸ਼ ਕਰਦੇ ਨੇ। ਜੋ ਤੁਦ ਭਾਣਾ ਜੰਤ ਐ ਅਕਾਲ ਪੁਰਖ ਵਾਹਿਗੁਰੂ, ਜਿਹੜਾ ਜੰਤ ਤੈਨੂੰ ਪਾ ਗਿਆ, ਜਿਹੜਾ ਤੈਨੂੰ ਚੰਗਾ ਲੱਗ ਗਿਆ ਹੈ, ਸੋ ਤੁਦ ਬੁੱਝੇ, ਉਹ ਤੈਨੂੰ ਬੁੱਝ ਲੈਂਦਾ ਹੈ, ਉਹ ਤੈਨੂੰ ਸਮਝ ਲੈਂਦਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਾਡੇ ਪਾਤਸ਼ਾਹ ਸਾਡੇ ਉੱਤੇ ਇਹੀ ਬਖਸ਼ਿਸ਼ ਕਰਦੇ ਨੇ। ਭਾਈ, ਅਕਾਲ ਪੁਰਖ ਵਾਹਿਗੁਰੂ ਅਲੱਖ ਹੈ, ਅਗੋਚਰ ਹੈ, ਉਹਨੂੰ ਲੱਖਿਆ ਨਹੀਂ ਜਾ ਸਕਦਾ। ਪਰ ਨਾਲ ਕੀ ਹੈ, ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਿਹਾਰੀ ਹੈ। ਅਸੀਂ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ, ਜਿਸ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ। ਤੇ ਜਿੱਥੇ ਬੁੱਝਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਸਾਰਾ ਹੀ ਜਾਣ ਲਿਆ। ਬਾਬਾ ਕਬੀਰ ਸਾਹਿਬ ਇਹਨੂੰ ਏਦਾਂ ਕਹਿੰਦੇ ਹੁੰਦੇ ਨੇ, ਅੱਲਾ ਲਹੰਤਾ ਭੇਦ ਸ਼ੈ ਕਸ਼ ਕਸ਼ ਪਾਇਓ ਭੇਦ, ਉਹਦੇ ਬਾਰੇ ਕੁਝ ਕੁਝ ਸਾਨੂੰ ਸਮਝ ਆ ਗਈ। ਐ ਵਾਹਿਗੁਰੂ, ਜਿਹਦੇ ਉੱਤੇ ਤੂੰ ਤਰੁੱਠ ਗਿਆ ਉਹ ਤੈਨੂੰ ਸਮਝਦਾ ਹੈ, ਜਿਹੜਾ ਜੀਵ ਤੈਨੂੰ ਪਾ ਗਿਆ ਹੈ ਉਹ ਤੈਨੂੰ ਜਾਣ ਲੈਂਦਾ ਹੈ।
ਜੋ ਤੁਧ ਭਾਣਾ ਜੰਤ ਸੋ ਦਰਗਾ ਸਿੱਜਈ।
ਐ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜਾ ਜੀਵ ਤੈਨੂੰ ਪਾ ਗਿਆ, ਜਿਹੜਾ ਗੁਰਮੁਖ ਤੈਨੂੰ ਸੋਹਣਾ ਲੱਗ ਗਿਆ, ਸੋ ਦਰਗਾ ਸਿੱਜਈ, ਉਹ ਰੱਬ ਦੇ ਘਰ ਦੇ ਵਿੱਚ ਸਿੱਜ ਜਾਂਦਾ ਹੈ, ਕਬੂਲ ਹੋ ਜਾਂਦਾ ਹੈ। ਗੁਰਬਾਣੀ ਨੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ ਉੱਤੇ ਉਪਕਾਰ ਕੀਤਾ ਤੇ ਬਚਨ ਸਾਡੇ ਸਾਹਮਣੇ ਇਹ ਆ ਜਾਂਦੇ ਨੇ, ਜਿਹੜੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਉਹਨਾਂ ਦੇ ਚਰਨਾਂ ਦੇ ਅੰਦਰ ਲੀਨ ਹੁੰਦੇ ਨੇ, ਉਹਨਾਂ ਲਈ ਫਿਰ ਇਹ ਸ਼ਬਦ ਬਖਸ਼ਿਸ਼ ਹੁੰਦੇ ਨੇ। ਰੇ ਰੇ ਦਰਗਾਹ ਕਹਿ ਨਾ ਕੋਊ, ਆਓ ਬੈਠ ਆਦਰ ਸਭ ਦੇਊ, ਉਹਨਾਂ ਨੂੰ ਆਦਰ ਦਿੰਦੇ ਨੇ ਸਾਰੇ। ਉਹਨੂੰ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ, ਐ ਅਕਾਲ ਪੁਰਖ ਵਾਹਿਗੁਰੂ, ਜਿਹੜਾ ਜੀਵ ਤੈਨੂੰ ਪਾ ਗਿਆ, ਤੈਨੂੰ ਚੰਗਾ ਲੱਗ ਗਿਆ, ਉਹ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਸਿੱਧ ਜਾਂਦਾ ਹੈ, ਉਹ ਤੇਰੇ ਘਰ ਦੇ ਵਿੱਚ ਕਬੂਲ ਹੋ ਜਾਂਦਾ ਹੈ।
ਜਿਸਨੋ ਤੇਰੀ ਨਜ਼ਰ ਹਮੈ ਤਿਸ ਗਈ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਅੰਦਰ ਮੁੱਢਲੇ ਤੌਰ ਦੇ ਉੱਤੇ ਸਾਡੇ ਉੱਤੇ ਜੋ ਪਹਿਲੀ ਬਖਸ਼ਿਸ਼ ਕੀਤੀ ਸੀ ਤੇ ਗੁਰੂ ਸਾਹਿਬ ਨੇ ਆਖਿਆ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਸਾਰਾ ਆਲੇ ਦੁਆਲੇ ਪ੍ਰਭਾਵ ਹਉਮੈ ਦਾ ਹੈ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਜੋ ਕੁਝ ਹੈ ਹਉਮੈ ਦੇ ਚੱਕਰ ਦੇ ਵਿੱਚ। ਤੇ ਗੁਰੂ ਨੇ ਕਿੰਨੀ ਵਾਰ ਸਾਡੇ ਉੱਤੇ ਉਪਕਾਰ ਕੀਤਾ ਵੀ ਸਿੱਖ ਦੀ ਹਉਮੈ ਖਤਮ ਹੋ ਜਾਵੇ। ਤੇ ਬਾਦਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ, ਐ ਵਾਹਿਗੁਰੂ, ਜਿਹਦੇ ਉੱਤੇ ਤੇਰੀ ਨਜ਼ਰ ਹੋ ਜਾਵੇ, ਜਿਹਦੇ ਉੱਤੇ ਤੇਰੀ ਬਖਸ਼ਿਸ਼ ਹੋ ਜਾਵੇ, ਐ ਵਾਹਿਗੁਰੂ, ਉਸ ਦੀ ਹਉਮੈ ਚਲੀ ਜਾਂਦੀ ਹੈ। ਉਹ ਹਉਮੈ ਕਿੱਥੇ ਕਰਦੇ ਨੇ? ਉਹ ਤੇ ਭਾਈ ਧੰਨਾ ਸਿੰਘ ਵਰਗੇ ਹੁੰਦੇ ਨੇ ਵੀ ਪਾਤਸ਼ਾਹ ਜੀ ਦੇ ਤਬੇਲੇ ਦੇ ਵਿੱਚ ਉਹ ਘੋੜਿਆਂ ਦੀ ਸੇਵਾ ਕਰਦੇ ਨੇ। ਤੇ ਜਿੱਦਣ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਵਾਜ਼ ਮਾਰਦੇ ਨੇ ਨਾ ਵੀ ਆਓ ਭਾਈ, ਸਾਡੇ ਦਰਬਾਰ ਦੇ ਵਿੱਚ ਆਏ ਹੋਏ ਕਵੀ ਜੀ ਨੂੰ ਇਸ ਗੱਲ ਦਾ ਭੁਲੇਖਾ ਲੱਗ ਗਿਆ ਹੈ ਕਿ ਮੈਂ ਕਵਿਤਾ ਕਹਿ ਦਿੱਤੀ ਹੈ ਤੇ ਕਿਸੇ ਦੇ ਕੋਲੋਂ ਅਰਥ ਨਹੀਂ ਹੋਣੇ, ਤੇ ਭਾਈ ਸਾਹਿਬ ਤੁਸੀਂ ਅਰਥ ਕਰੋ ਇਹਦੇ। ਤੇ ਉਹ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ, ਮਹਾਰਾਜ ਸਾਡੇ ਪੱਲੇ ਕੀ ਤਾਕਤ ਹੈ, ਗੁਰੂ ਸਾਹਿਬ ਤੁਸੀਂ ਬਖਸ਼ਿਸ਼ਾਂ ਕਰੋ ਤੇ ਅਸੀਂ ਕੁਝ ਬੋਲ ਲੈਂਦੇ ਹਾਂ, ਤੁਸੀਂ ਬਖਸ਼ਿਸ਼ਾਂ ਕਰੋ ਤੇ ਤੁਸੀਂ ਆਪ ਇਹਨਾਂ ਚੀਜ਼ਾਂ ਦੇ ਅਰਥ ਕਰਵਾ ਲੈਂਦੇ ਜੇ, ਸਾਡੇ ਪੱਲੇ ਕੀ ਹੈ। ਤੇ ਫਿਰ ਭਾਈ ਧੰਨਾ ਸਿੰਘ ਨੇ ਅਰਥ ਤੇ ਕਰ ਦਿੱਤੇ, ਜੋ ਕਵਿਤਾ ਫਿਰ ਭਾਈ ਧੰਨਾ ਸਿੰਘ ਨੇ ਆਖੀ ਸੀ ਉਹ ਕਵੀ ਜੀ ਦੇ ਕੋਲੋਂ ਤੇ ਫਿਰ ਅਰਥ ਨਹੀਂ ਹੋਏ। ਤੇ ਕਵੀ ਜੀ ਉਹ ਤੇ ਇਸ ਗੱਲ ਤੋਂ ਜਦੋਂ ਸਿਰ ਨੀਵਾਂ ਕਰ ਲਿਆ ਤੇ ਭਾਈ ਧੰਨਾ ਸਿੰਘ ਕੌਣ ਨੇ? ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਘੋੜਿਆਂ ਦੀ ਸੇਵਾ ਕਰਨ ਵਾਲੇ ਪਾਤਸ਼ਾਹ ਕਹਿੰਦੇ, ਐ ਵਾਹਿਗੁਰੂ, ਉਹਦੀ ਹਉਮੈ ਚਲੀ ਜਾਂਦੀ ਹੈ।
ਜਿਸ ਨੂੰ ਤੂੰ ਸੰਤੁਸ਼ਟ ਕਲਮਲ ਤੇ ਸੁਖਈ
ਐ ਵਾਹਿਗੁਰੂ ਜਿਸ ਦੇ ਉੱਤੇ ਤੂੰ ਸੰਤੁਸ਼ਟ ਹੋ ਜਾਂਦਾ ਹੈ ਉਹਦੇ ਪਾਪ ਚਲੇ ਜਾਂਦੇ ਹਨ
ਜਿਸ ਕੈ ਸਵਾਮੀ ਵੱਲ ਨਿਰਭਉ ਸੋ ਭਈ
ਜਿਹਦੇ ਵੱਲ ਐ ਸੱਚੇ ਪਾਤਸ਼ਾਹ ਤੂੰ ਹੋ ਜਾਂਦਾ ਹੈ ਉਹ ਨਿਰਭਉ ਹੋ ਜਾਂਦਾ ਹੈ
ਜਿਸ ਨੂੰ ਤੂੰ ਕਿਰਪਾਲ ਸੱਚਾ ਸੋ ਥਿਆਈ
ਜਿਸ ਦੇ ਉੱਤੇ ਤੁਸੀਂ ਕਿਰਪਾਲੂ ਹੋ ਜਾਂਦੇ ਹੋ ਉਹ ਸੱਚਾ ਜੀਵ ਜਾਂਦਾ ਹੈ ਸੱਚਾ ਹੋ ਜਾਂਦਾ ਹੈ
ਜਿਸ ਨੂੰ ਤੇਰੀ ਮਾਇਆ ਨਾ ਪੋ ਹੈ ਅਗਨਈ
ਜਿਸ ਦੇ ਉੱਤੇ ਤੇਰੀ ਬਖਸ਼ਿਸ਼ ਹੋ ਜਾਂਦੀ ਹੈ ਉਹਨੂੰ ਫਿਰ ਵਿਕਾਰਾਂ ਦੀ ਅੱਗ ਉਹ ਪੋਂਦੀ ਨਹੀਂ ਹੈ
ਤਿਸ ਨੂੰ ਸਦਾ ਦਇਆਲ ਜਿਨ ਗੁਰ ਤੇ ਮਤ ਲਈ
ਐ ਸੱਚੇ ਪਾਤਸ਼ਾਹ ਜਿਸ ਤੂੰ ਉਸ ਦੇ ਉੱਤੇ ਦਇਆਲੂ ਹੁੰਦਾ ਹੈ ਜਿਸ ਨੇ ਗੁਰੂ ਦੇ ਕੋਲੋਂ ਬੈਠ ਕੇ ਗੁਰੂ ਦੀ ਮਤ ਸਿੱਖੀ ਹੈ ਜਿਸ ਨੇ ਗੁਰੂ ਦੇ ਕੋਲ ਆ ਕੇ ਗੁਰੂ ਦੀ ਬਾਣੀ ਦਾ ਓਟ ਆਸਰਾ ਲਿਆ ਹੈ ਗੁਰੂ ਬਖਸ਼ਿਸ਼ ਦੇ ਨਾਲ ਸਤਿਗੁਰੂ ਨੇ ਜਿਵੇਂ ਆਪ ਜੀ ਦੇ ਚਰਨਾਂ ਦੇ ਵਿੱਚ ਸੇਵਾ ਲਈ ਹੈ ਬੇਨਤੀ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੇ ਲਈ ਖਿਮਾ ਆਖਰੀ ਦੋ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ ਜੀ
ਜਿਸ ਨੂੰ ਤੇਰੀ ਮਾਇਆ ਨਾ ਪੋ ਹੈ ਅਗਨਈ ਤਿਸ ਨੂੰ ਸਦਾ ਦਇਆਲ ਜਿਨ ਗੁਰ ਤੇ ਮਤ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ